दीपक जी, स्वागत है तुहाडा। सत श्री अकाल जी।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਗੱਲ ਸ਼ੁਰੂ ਕਰਦੇ ਹਾਂ। ਪੁਨਰ ਸੁਰਜੀਤ ਹੋਏ ਅਕਾਲੀ ਦਲ ਚੋਂ, ਉੱਥੇ ਬਗਾਵਤ ਹੋ ਗਈ ਹੈ ਜੀ ਅਕਾਲੀ ਦਲ 'ਚ?
ਬਿਲਕੁਲ ਜੀ, ਤੁਸੀਂ ਕਹਿ ਸਕਦੇ ਹੋ ਕਿ ਬਗਾਵਤ ਹੋ ਗਈ ਹੈ। ਮਨਪ੍ਰੀਤ ਤਿਆਲੀ ਸਿੱਧੇ ਰੂਪ 'ਚ ਬਾਗੀ ਹੋ ਗਏ ਨੇ, ਔਰ ਇਹ ਸਾਰਾ ਕੁਝ ਸ਼ਾਇਦ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਿਤੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸਾਹਮਣੇ ਆ ਰਿਹਾ। ਵੈਸੇ ਤਾਂ ਇਹ ਸੁਲਗ ਬਹੁਤ ਦੇਰ ਤੋਂ ਰਿਹਾ ਸੀ, ਪਰ ਇਹ ਨਤੀਜਿਆਂ ਨੇ ਕਾਫੀ ਹਲਚਲ ਪੈਦਾ ਕੀਤੀ ਹੈ। ਆਪਾਂ ਜਿਵੇਂ ਕੱਲ ਗੱਲ ਕਰ ਰਹੇ ਸੀ ਨਤੀਜਿਆਂ ਦੇ ਹਵਾਲੇ ਨਾਲ, ਸੋ ਬਿਲਕੁਲ ਉਸੇ ਤਰ੍ਹਾਂ ਅੱਜ ਦੁਪਹਿਰ ਢਲਦਿਆਂ ਢਲਦਿਆਂ ਸਾਰੇ ਨਤੀਜੇ ਆਏ ਨੇ, ਤੇ ਕੱਲ ਦੀ ਰਾਤ ਖਾਸੀ ਔਖੀ ਭਾਰੀ ਰਾਤ ਸੀ। ਜਿਵੇਂ ਰਾਤ 1:30 ਵਜੇ ਤੱਕ ਭਾਰਤ ਦੀ ਸੰਸਦ ਚੱਲੀ, ਉਵੇਂ ਹੀ ਸਾਰੀ ਰਾਤ ਗਿਣਤੀ ਮਿਣਤੀ ਵਾਲਾ ਘਸਮਾਣ ਵੀ ਪਿਆ ਰਿਹਾ ਪੰਜਾਬ 'ਚ। ਉਧਰ ਤਾਂ ਰਾਤ ਦੇ ਹਨੇਰੇ 'ਚ ਕਹਿੰਦੇ ਜੀ ਹੈ ਜੀ ਰਾਮ ਜੀ ਜੀ ਮਨਜ਼ੂਰ ਦਿੱਤਾ ਤੇ ਬਿੱਲ ਅੱਜ ਪਾਸ ਹੋ ਗਿਆ ਉਹ। ਸੋ ਉਹਦੇ ਪਰ ਕੱਲ ਸਾਰੀ ਰਾਤ ਕਾਫੀ ਰਾਤ ਬਹਿਸ ਚੱਲੀ, ਤੇ ਇੱਧਰ ਪੰਜਾਬ ਦੇ ਵਿੱਚ ਵੋਟਾਂ ਨੂੰ ਲੈ ਕੇ ਖਿੱਚੋਤਾਣ ਹੋਈ, ਤੇ ਜਿਉਂ ਹਨੇਰਾ ਹੋਇਆ ਤਿਉਂ ਤਿਉਂ ਖੇਡ ਵੀ ਚੱਲਿਆ ਕਾਫੀ। ਤੇ ਇਹਦੇ ਦਰਮਿਆਨ ਅੱਜ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਜੀ ਨੇ ਪ੍ਰੈਸ ਕਾਨਫਰੰਸ ਵੀ ਕੀਤੀ, ਤੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਕੇਜਰੀਵਾਲ ਜੀ ਕਹਿ ਰਹੇ ਸੀ ਕਿ ਦੇਖੋ ਜੀ ਇਹ ਤਾਂ ਲੋਕਤੰਤਰਿਕ ਤਰੀਕੇ ਨਾਲ ਚੋਣ ਹੋਈ ਹੈ, ਜਿਹੜੇ ਜਿਨ੍ਹਾਂ ਦੇ ਜਿੱਤੇ ਉਹ ਜਿੱਤ ਗਏ। ਜੇ ਅਸੀਂ ਚਾਹੁੰਦੇ ਤਾਂ ਇੱਕ ਫੋਨ ਕਰ ਸਕਦੇ ਸੀ DCSDM ਨੂੰ, ਤੇ ਜਦੇ ਖੇਡ ਪਲਟ ਦਿੰਦੇ।
ਜੀ
ਮਤਲਬ ਇਹਦਾ ਮਤਲਬ ਅਰਵਿੰਦ ਕੇਜਰੀਵਾਲ ਤਾਂ ਇਹ ਦੱਸ ਰਹੇ ਨੇ ਨਾ ਕਿ ਇੱਕ ਫੋਨ ਤੇ ਖੇਡ ਪਲਟਦਾ, ਤੇ ਅਰਵਿੰਦ ਕੇਜਰੀਵਾਲ ਨੂੰ ਸਵਾਲ ਤਾਂ ਇਹ ਬਣਦਾ ਕਿ ਜਨਾਬ ਤੁਸੀਂ ਕਿਹੜੇ ਅਧਿਕਾਰ ਨਾਲ DC ਨੂੰ ਫੋਨ ਕਰ ਸਕਦੇ ਹੋ,
ਜੀ
ਤੁਹਾਡੇ ਕੋਲ ਕਿਹੜਾ ਸੰਵਿਧਾਨਕ ਅਹੁਦਾ SDM ਨੂੰ ਹੁਕਮ ਚਾੜਨ ਦਾ, ਤੁਸੀਂ ਕੌਣ, ਪਰ ਪੁੱਛੇ ਕੌਣ। ਚਲੋ, ਪਰ ਇਹ ਸਭ ਦੇ ਦਰਮਿਆਨ ਕੁਝ ਧਿਰਾਂ ਆਪਣੇ ਦਮ ਤੇ ਉਪਰੀਆਂ ਵਿਜੇ ਜੀ। ਨਤੀਜੇ ਜੇ ਤੁਸੀਂ ਗੌਰ ਕਰੋ ਤਾਂ 347 ਸੀਗੀਆਂ ਸੀਟਾਂ ਜਿਹੜੀਆਂ ਸਾਡੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ, 346 ਦੇ ਉੱਤੇ ਚੋਣ ਹੋਈ ਤੇ ਨਤੀਜੇ ਆਏ। 218 ਸੀਟਾਂ ਸਭ ਤੋਂ ਵੱਧ ਆਮ ਆਦਮੀ ਪਾਰਟੀ ਲੈ ਗਈ, ਕਾਂਗਰਸ ਪਾਰਟੀ 62 ਲੈ ਕੇ ਗਈ, ਦੂਏ ਨੰਬਰ ਤੇ ਰਹੀ। ਤੀਏ ਨੰਬਰ ਤੇ ਅਕਾਲੀ ਦਲ ਬਾਦਲ ਰਿਹਾ 46 ਸੀਟਾਂ ਲੈ ਕੇ। ਚੌਥੇ ਨੰਬਰ ਤੇ ਭਾਜਪਾ ਰਹੀ 7 ਸੀਟਾਂ ਲੈ ਕੇ ਜ਼ਿਲ੍ਹਾ ਪ੍ਰੀਸ਼ਦ 'ਚ।
ਜੀ
ਪੰਜਵੇਂ ਨੰਬਰ ਤੇ ਬਹੁਜਨ ਸਮਾਜ ਪਾਰਟੀ ਰਹੀ 3 ਸੀਟਾਂ ਲੈ ਕੇ, ਜਦੋਂ ਕਿ ਵੱਖ ਵੱਖ ਧਿਰਾਂ ਨਾਲ ਸੰਬੰਧਿਤ ਆਜ਼ਾਦ ਉਮੀਦਵਾਰ ਵੀ 10 ਸੀਟਾਂ ਲੈ ਗਏ। ਸੋ ਇਹਦੇ ਵਿੱਚ ਪੁਨਰ ਸੁਰਜੀਤ ਵਾਲੇ ਵੀ ਹੈਗੇ, ਹੈ ਜਿਨ੍ਹਾਂ 'ਚ ਮਨਪ੍ਰੀਤ ਤਿਆਲੀ ਹੋ ਰਹੀ, ਉਹਨਾਂ ਦੀ ਧਿਰ ਨੇ ਲਗਭਗ ਦਾਖਾਂ ਹਲਕੇ 'ਚ ਸਾਰੀਆਂ ਸੀਟਾਂ ਜਿੱਤੀਆਂ। ਇਸੇ ਤਰ੍ਹਾਂ ਫਿਰੋਜ਼ਪੁਰ ਤੋਂ ਹੈ ਗੁਰਪ੍ਰੀਤ ਸੇਖੋਂ ਹੋ ਰਹੀ ਹੈਗੀ, ਜਿਨ੍ਹਾਂ ਨੂੰ ਚੱਕ ਲਿਆ ਗਿਆ ਸੀ ਬਾਅਦ 'ਚੋਂ ਜਮਾਨਤ ਤੇ, ਫਿਰ ਉਹ ਰਿਹਾ ਹੋ ਕੇ, ਉਹਨਾਂ ਨੇ ਵੀ ਜ਼ਿਲ੍ਹਾ ਪ੍ਰੀਸ਼ਦ ਵੀ ਤੇ ਬਲਾਕ ਸੰਮਤੀ ਲਗਭਗ ਜਿੱਤੀਆਂ। ਸੋ ਇਸੇ ਤਰ੍ਹਾਂ ਬਲਾਕ ਸੰਮਤੀ ਦੇ ਵਿੱਚ ਵੀ 1531 ਲੈ ਗਈ ਜੀ ਆਮ ਆਦਮੀ ਪਾਰਟੀ, ਦੂਏ ਨੰਬਰ ਤੇ ਕਾਂਗਰਸ 612, ਅਕਾਲੀ ਦਲ 445, BJP 73, ਬਸਪਾ 28 ਤੇ ਆਜ਼ਾਦ 144। ਹੁਣ ਇਹ ਸਭ ਦੇ ਦਰਮਿਆਨ
ਜੀ
ਇਹ ਚਰਚਾ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਚੋਣ ਨਤੀਜਿਆਂ 'ਚ ਚਾਹੇ ਅਕਾਲੀ ਦਲ ਬਾਦਲ 30 ਨੰਬਰ ਤੇ ਹੈ, ਤੇ ਚਾਹੇ ਆਜ਼ਾਦ ਦੇ ਵਿੱਚ ਪੁਨਰ ਸੁਰਜੀਤ ਨੇ ਲੜ ਕੇ ਵੀ ਆਪਣੀ ਹੋਂਦ ਜਿਤਾਈ ਹੈ, ਸੋ ਅਕਾਲੀ ਦਲ ਦੀ ਚਰਚਾ ਹੈ। ਕੱਲ ਜਿਹੜੀ ਚਰਚਾ ਸੀ, ਅੱਜ ਉਹ ਦਿਨ ਚੜ੍ਹਦਿਆਂ ਚੜ੍ਹਦਿਆਂ ਤੇ ਸ਼ਾਮ ਢਲਦਿਆਂ ਢਲਦਿਆਂ ਉਹ
ਜੀ
ਇੱਕ ਨਵੇਂ ਸੁਰ 'ਚ ਬਦਲ ਗਈ, ਨਵੇਂ ਰੂਪ 'ਚ ਬਦਲ ਗਈ। ਮਨਪ੍ਰੀਤ ਇਆਲੀ ਨੇ ਜਿੱਥੇ ਕਿਹਾ ਕਿ ਸਾਡੇ ਮਨ 'ਚ ਇੱਕ ਟੀਸ ਹੈ ਕਿ ਅਸੀਂ ਜਿੱਤੇ ਜ਼ਰੂਰ ਹੈ, ਆਪਣੇ ਦਮ ਤੇ ਲੜ ਕੇ ਜਿੱਤੇ ਹੈ, ਪਰ ਇਹ ਟੀਸ ਹੈ ਕਿ ਸਾਰੀ ਉਮਰ ਤੱਕੜੀ ਤੇ ਲੜੇ ਸੀ, ਇਸ ਵਾਰ ਤੱਕੜੀ ਨਹੀਂ ਸੀ। ਇੱਥੋਂ ਇਹ ਗੱਲ ਤੁਰੀ ਕਿ ਕਿਤੇ ਮਨਪ੍ਰੀਤ ਇਆਲੀ ਤੱਕੜੀ ਵੱਲੋਂ ਮੋੜਾ ਤਾਂ ਨਹੀਂ ਕੱਟਣਾ ਚਾਹੁੰਦੇ।
ਜੀ
ਫਿਰ ਇਸ ਤੋਂ ਅਗਲੀ ਗੱਲ ਆਈ ਕਿ ਮੈਂ 1 ਮਹੀਨੇ ਦਾ ਅਲਟੀਮੇਟਮ ਦਿੰਦਾ, ਪੰਥਕ ਧਿਰਾਂ, ਪੰਥਕ ਜਮਾਤ, ਅਕਾਲੀ ਦਲ ਧਿਰਾਂ ਇਕਜੁੱਟ ਹੋ ਜਾਣ ਕਿ ਨਹੀਂ ਤਾਂ ਫਿਰ ਅਸੀਂ ਆਪਣਾ ਫੈਸਲਾ ਲਵਾਂਗੇ। ਉੱਥੋਂ ਵੀ ਲੱਗਿਆ ਕਿ ਲੈ ਵੀ ਗੱਲ ਏਕੇ ਦੀ ਤੁਰ ਰਹੀ ਹੈ ਕਿ ਸੁਖਬੀਰ ਬਾਦਲ ਦੀ ਪ੍ਰਧਾਨਗੀ ਕਬੂਲ ਕਰਨ ਦੀ ਤੁਰ ਰਹੀ ਹੈ,
ਜੀ
ਪਰ ਗੱਲ ਇੱਥੇ ਨਹੀਂ ਰੁਕੀ। ਮਨਪ੍ਰੀਤ ਤਿਆਲੀ ਕਹਿੰਦੇ ਵੀ ਅਸੀਂ 5 ਮੈਂਬਰੀ ਕਮੇਟੀ 'ਚ ਸੀਗੇ ਜਿਹਨੇ ਭਰਤੀ ਪ੍ਰਕਿਰਿਆ ਕਰਨੀ ਸੀ, ਸੋ ਸਾਡਾ ਤਾਂ ਕੰਮ ਭਰਤੀ ਪ੍ਰਕਿਰਿਆ ਤੋਂ ਬਾਅਦ ਖਤਮ ਹੋ ਗਿਆ ਜੀ,
ਜੀ
ਮੈਂ ਕਿਸੇ ਧਿਰ ਦਾ ਨਹੀਂ ਹਾਂ। ਮਤਲਬ ਇਹ ਸ਼ਬਦ ਕਹਿਣਾ ਮਨਪ੍ਰੀਤ ਤਿਆਲੀ ਦਾ, ਜਿਹੜੇ ਸਭ ਤੋਂ ਪਹਿਲੀਆਂ ਪਰਚੀਆਂ ਮੈਂਬਰਸ਼ਿਪ ਲੈਣ ਵਾਲੇ ਸੀ ਜਦੋਂ ਪੁਨਰ ਸੁਰਜੀਤ ਦੀ ਮੈਂਬਰੀ ਸ਼ੁਰੂ ਹੁੰਦੀ ਹੈ,
ਜੀ
ਤੇ ਮਨਪ੍ਰੀਤ ਤਿਆਲੀ ਕੋਲ ਅਹੁਦਾ ਉਸ ਪਾਰਟੀ ਦੇ ਵਿੱਚ ਉਪ ਪ੍ਰਧਾਨ ਦਾ, ਤੇ ਉਹ ਪ੍ਰਧਾਨਗੀ ਦਾ ਅਹੁਦਾ ਸੰਭਾਲਣ ਲੱਗੇ ਵੀ ਉਹਨਾਂ ਨੇ ਨਹੀਂ ਕਿਹਾ ਕਿ ਮੈਂ ਨਹੀਂ ਜੀ ਕਿਸੇ 'ਚ।
ਜੀ
ਸੋ ਹੁਣ ਉਹਨਾਂ ਦਾ ਇਹ ਸੁਰ, ਤੇ ਦੂਸਰੇ ਪਾਸੇ ਸਾਡੇ ਸੀਨੀਅਰ ਪੱਤਰਕਾਰ ਨੇ ਸਰਦਾਰ ਰਣਵੀਰ ਸਿੰਘ ਜੀ, ਉਹ ਕਹਿੰਦੇ ਕਿ ਮੇਰੀ ਗੱਲ ਹੋਈ ਸੀ ਗਿਆਨੀ ਹਰਪ੍ਰੀਤ ਸਿੰਘ ਨਾਲ, ਉਹ ਕਹਿੰਦੇ ਸੀ ਚੰਗਾ ਹੋਇਆ ਜੀ ਇਹ ਤਾਂ ਛੱਡੇ ਜਾਣਾ ਸੀ, ਚਲੋ ਵਧੀਆ ਜੀ ਸਾਨੂੰ ਹੁਣ ਕੰਮ ਕਰਨਾ ਠੀਕ ਹੋ, ਸਾਨੂੰ ਕੰਮ ਨਹੀਂ ਕਰਨ ਦਿੰਦਾ ਮਨਪ੍ਰੀਤ ਤਿਆਲੀ।
ਜੀ
ਚਰਚੇ ਤਾਂ ਆਪਾਂ ਪਿਛਲੇ ਦਿਨਾਂ 'ਚ ਇਹ ਵੀ ਗੱਲ ਕਰਦੇ ਰਹੇ ਹਾਂ ਕਿ ਕਈ ਲੀਡਰ ਜਾਣ ਨੂੰ ਫਿਰਦੇ ਨੇ ਬਾਦਲ ਧਿਰ ਵਾਲੇ ਪਾਸੇ, ਤੇ ਬਾਦਲ ਧਿਰ ਕਹਿੰਦੀ ਹੈ ਕਿ ਆ ਜਾਓ ਪਰ ਚੰਦੂ ਮਾਜਰਾ ਨਹੀਂ ਲੈਣਾ ਤੇ ਬੀਬੀ ਜਗੀਰ ਕੌਰ ਨਹੀਂ ਲੈਣੇ ਜਾਂ ਚਰਨਜੀਤ ਬਰਾੜ ਦਾ ਵੀ ਜ਼ਿਕਰ ਸੀ, ਪਰ ਮਨਪ੍ਰੀਤ ਤਿਆਲੀ ਦੇ ਮਾਮਲੇ 'ਚ ਖੁਦ ਹਲਕਾ ਦਾਖਾਂ 'ਚ ਜਾ ਕੇ ਕਹਿ ਕੇ ਆਏ ਸੀ ਸੁਖਬੀਰ ਬਾਦਲ ਕਿ ਇਹ ਤਾਂ ਗਦਾਰ ਹੈ ਜੀ, ਜਦੋਂ ਤੱਕ ਮੈਂ ਪ੍ਰਧਾਨ ਰਹੂੰਗਾ ਇਹਨੂੰ ਨਹੀਂ ਲਾਊਂਗਾ। ਪਰ ਮਨਪ੍ਰੀਤ ਆਯਾਲੀ ਨੇ ਅੱਜ ਜਿਵੇਂ ਪੁਨਰ ਸੁਰਜੀਤ ਦੇ ਵਿੱਚ ਬਾਗੀ ਸੁਰ ਅਲਾਪਿਆ ਤੇ ਇੱਕ ਤਰ੍ਹਾਂ ਨਾਲ ਕਹਿ ਤਾ ਕਿ ਮੇਰਾ ਉਹਨਾਂ ਨਾਲ ਹੁਣ ਕੋਈ ਸੰਬੰਧ ਨਹੀਂ, ਤੇ ਉਹਨਾਂ ਨੇ ਕਿਹਾ ਕਿ ਪੰਥਕ ਕੌਂਸਲ ਫੈਸਲਾ ਕਰੇ, ਜਿਹਦੀ ਬੀਬੀ ਸਤਵੰਤ ਕੌਰ ਹੋਰੀ ਪ੍ਰਧਾਨ ਨੇ ਤੇ ਉਹ ਉਸ ਪਾਸੇ ਹੈਗੇ ਨੇ। ਸੋ
ਜੀ
ਹੁਣ ਪੰਥਕ ਕੌਂਸਲ ਦੇ ਰਾਹੀਂ ਮਨਪ੍ਰੀਤ ਆਯਾਲੀ ਹੋਰੀ ਕਿਸੇ ਹੋਰ ਪਾਸੇ ਜਾਣਗੇ, ਸੁਖਬੀਰ ਬਾਦਲ ਵਾਲੀ ਧਿਰ ਚ ਜਾਣਗੇ ਜਾਂ ਕੋਈ ਨਵਾਂ ਘਰ ਤਲਾਸ਼ਣਗੇ ਉਹਨਾਂ ਦੇ ਉੱਤੇ ਆ।
ਜੀ
ਪਰ ਮਨਪ੍ਰੀਤ ਆਯਾਲੀ ਨੇ ਪੰਜਾਬ ਦੇ ਵਿੱਚ ਅਕਾਲੀ ਸਿਆਸਤ ਦੇ ਨਵੇਂ ਪੱਤੇ ਖੋਲ ਦਿੱਤੇ ਨੇ ਤੇ ਇਹਦੇ ਨਾਲ ਨਵੀਂ ਚਰਚਾ ਹੁਣ ਤੁਰ ਪਈ ਆ। ਇੱਕ ਚਰਚਾ ਵੋਟਾਂ 'ਚ ਦਮਖਮ ਦਿਖਾਉਣ ਦੀ ਸੀ, ਦੂਜੀ ਚਰਚਾ ਹੁਣ ਇਹ ਹੈ ਕਿ ਚੁੱਲ੍ਹੇ ਸਮੇਟੇ ਜਾਣਗੇ ਕਿ ਤਿੰਨ ਤਿੰਨ ਇੱਟਾਂ ਲਾ ਕੇ ਕਈ ਨਵੇਂ ਚੁੱਲ੍ਹੇ ਬਣ ਜਾਣਗੇ, ਦੇਖਣਾ ਇਹ ਹੋਊਗਾ।
ਜੀ ਤੇ ਦੀਪਕ ਜੀ, ਸੁਖਬੀਰ ਬਾਦਲ ਦੇ ਖਿਲਾਫ ਨਾਨ ਬੇਲੇਬਲ ਗੈਰ ਜ਼ਮਾਨਤੀ ਵਾਰੰਟ ਜਾਰੀ ਹੋ ਗਏ ਨੇ।
ਬਿਲਕੁਲ ਜੀ, ਸੁਖਬੀਰ ਸਿੰਘ ਬਾਦਲ ਇੱਕ ਪਾਸੇ ਚਰਚਾ 'ਚ ਨੇ ਤੇ ਦੂਏ ਪਾਸੇ ਆਹ ਮੁਸ਼ਕਲ ਆ ਖੜੀ ਹੋਈ ਹੈ। ਵੈਸੇ ਇਹ ਮਸਲਾ ਕੋਈ ਤਾਜ਼ਾ ਨਹੀਂ ਹੈ, ਕਰੀਬ 8 ਸਾਲ ਪੁਰਾਣਾ ਮਾਮਲਾ, 2017 ਦਾ ਮਾਮਲਾ। ਤੁਹਾਡੇ ਧਿਆਨ 'ਚ ਹੋਏਗਾ, ਦਰਸ਼ਕਾਂ ਸਰੋਤਿਆਂ ਨੂੰ ਚੇਤੇ ਹੋਏਗਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਹਵਾਲੇ ਨਾਲ ਜਦੋਂ ਚੋਣ ਪ੍ਰਚਾਰ ਚੱਲ ਰਿਹਾ ਸੀ ਤਦ ਅਰਵਿੰਦ ਕੇਜਰੀਵਾਲ ਅਖੰਡ ਕੀਰਤਨੀ ਜਥੇ ਦੇ ਇੱਕ ਸਿੱਖ ਦੇ ਘਰੇ, ਇੱਕ ਨੁਮਾਇੰਦੇ ਦੇ ਘਰੇ ਰਾਤ ਕੱਟਦੇ ਨੇ ਤੇ ਸੁਖਬੀਰ ਸਿੰਘ ਬਾਦਲ ਇੱਕ ਚੋਣ ਪ੍ਰਚਾਰ ਦੀ ਸਟੇਜ ਤੋਂ ਐਲਾਨ ਕਰਦੇ ਨੇ ਕਿ ਦੇਖ ਲਓ ਜੀ ਇਹ ਤਾਂ ਏਕਤਾ ਤੇ ਅਖੰਡਤਾ ਲਈ ਖਤਰਾ ਪੈਦਾ ਕਰਤਾ, ਇਹ ਤਾਂ ਜੀ ਅੱਤਵਾਦੀਆਂ ਦੇ ਘਰੇ ਜਾ ਕੇ ਰਾਤਾਂ ਕੱਟਦਾ ਹੈ ਅਰਵਿੰਦ ਕੇਜਰੀਵਾਲ। ਸੋ ਉਹਨਾਂ ਦਾ ਇਹ ਬਿਆਨ ਹੈ ਕਿੰਨਾ ਕੁ ਅਸਰ ਕੀਤਾ ਨਹੀਂ ਕੀਤਾ ਇਹ ਵੱਖਰੀ ਗੱਲ ਹੈ, ਪਰ ਅਖੰਡ ਕੀਰਤਨੀ ਜਥੇ ਦੇ ਹਵਾਲੇ ਨਾਲ ਹੈ ਨਾ ਭਾਈ ਰਜਿੰਦਰਪਾਲ ਸਿੰਘ ਹੋਰਾਂ ਨੇ ਅਦਾਲਤ 'ਚ ਦਸਤਕ ਦੇ ਤੀ ਮਾਣਹਾਨੀ ਦਾ ਕੇਸ ਕਰਤਾ ਕਿ ਵੀ ਤੁਸੀਂ ਪੂਰੇ ਅਖੰਡ ਕੀਰਤਨੀ ਜਥੇ ਨੂੰ ਜਾਂ ਉਹਨਾਂ ਦੇ ਸਿੰਘਾਂ ਨੂੰ ਜਾਂ ਮੈਨੂੰ ਜਾਂ ਇਹਨੂੰ ਕਿਵੇਂ ਤੁਸੀਂ ਕਿਸੇ ਨੂੰ ਕਹਿ ਸਕਦੇ ਹੋ ਵੀ ਕਿ ਅੱਤਵਾਦੀ, ਤੁਹਾਡੇ ਕੋਲ ਕੋਈ ਸਾਡੇ ਖਿਲਾਫ਼ ਦਸਤਾਵੇਜ਼ ਨੇ, ਕੋਈ ਹਥਿਆਰ ਬਰਾਮਦ ਹੋਏ ਨੇ, ਕੋਈ ਅਸੀਂ ਕਾਰਵਾਈ ਕੀਤੀ ਹੈ, ਜਾਂ ਸਾਬਤ ਕਰੋ ਫਿਰ ਜਾਂ ਕੇਸ ਲੜੋ। ਸੋ ਉਹਨਾਂ ਨੇ ਕੇਸ ਕਰਤਾ। ਹੁਣ ਮਾਣਹਾਨੀ ਦੇ ਕੇਸ ਦੇ ਵਿੱਚ ਉਹ ਲਗਾਤਾਰ ਤਰੀਕਾਂ ਚੱਲਦੀਆਂ, ਕੇਸ ਚੱਲੀ ਗਿਆ, ਵਕੀਲ ਆਉਂਦੇ ਹੋਣੇ ਜਾਂਦੇ ਹੋਣੇ, 8 ਸਾਲਾਂ ਤੋਂ ਸੁਖਬੀਰ ਕਦੋਂ ਪੇਸ਼ ਹੋਏ ਕਦੋਂ ਨਹੀਂ ਕਿਸੇ ਨੂੰ ਚੇਤੇ ਵੀ ਨਹੀਂ।
ਜੀ
ਸੋ ਮਾਣਯੋਗ ਅਦਾਲਤ ਨੇ, ਇਹ ਜ਼ਿਲ੍ਹਾ ਅਦਾਲਤ ਹੈ ਚੰਡੀਗੜ੍ਹ ਦੀ, ਉਹਨੇ ਕਿਹਾ ਵੀ ਕਿ ਅਗਲੀ ਪੇਸ਼ੀ 9 ਜਨਵਰੀ ਦੀ ਆ, ਸੁਖਬੀਰ ਬਾਦਲ ਜੀ ਗੈਰ ਜ਼ਮਾਨਤੀ ਵਾਰੰਟ ਜਾਰੀ ਨੇ, ਆ ਜਾਓ ਪੇਸ਼ ਹੋ। ਸੋ ਹੁਣ ਸੁਖਬੀਰ ਬਾਦਲ ਦੀ ਪੇਸ਼ੀ ਹੋਊਗੀ, ਕੀ ਹੋਊਗਾ ਇਹ ਮਾਮਲੇ ਤੇ ਮਾਫ਼ੀ ਮੰਗ ਕੇ ਨਿਬੇੜਾ ਹੋਊਗਾ, ਕੇਸ ਲੜਨਗੇ, ਅੱਗੇ ਚੱਲੂਗਾ, ਹਰ ਪੇਸ਼ੀ ਤੇ ਜਾਣਾ ਪਊਗਾ, ਜੋ ਵੀ ਹੈ ਹੁਣ ਇਹ 9 ਤਰੀਕ ਨੂੰ ਦੇਖਦੇ ਹਾਂ। ਪਰ ਸੁਖਬੀਰ ਬਾਦਲ ਲਈ ਇੰਨੀ ਕੁ ਚੁਣੌਤੀ ਵੱਡੀ ਹੈ ਕਿ ਉਹਨਾਂ ਦੇ ਖਿਲਾਫ਼ ਗੈਰ ਜ਼ਮਾਨਤੀ ਵਾਰੰਟ ਤਾਂ ਜਾਰੀ ਹੋਏ ਨੇ ਜੀ, ਔਰ ਮਾਮਲਾ 2017 ਦਾ ਕੇਜਰੀਵਾਲ ਨਾਲ ਸੰਬੰਧਿਤ ਹੈ।
ਜੀ ਤੇ ਦੀਪਕ ਜੀ, ਡੇਰਾ ਬਾਬਾ ਨਾਨਕ ਦੇ ਵਿੱਚ ਜਿਹੜਾ ਇਤਿਹਾਸਕ ਰੇਲਵੇ ਸਟੇਸ਼ਨ ਆ ਉਹਨੂੰ ਤੋੜਨ ਦੀ ਤਿਆਰੀ ਕੀਤੀ ਜਾ ਰਹੀ ਹੈ, ਇਹਦੇ ਬਾਰੇ ਵੀ ਦੱਸਿਓ।
ਬਿਲਕੁਲ ਜੀ, ਡੇਰਾ ਬਾਬਾ ਨਾਨਕ ਆਪਣੇ ਆਪ ਦੇ ਵਿੱਚ ਨਾਮ 'ਚ ਇਤਿਹਾਸ ਤੇ ਸਾਡਾ ਫਲਸਫਾ ਹੈ ਤੇ ਉਹ ਤੋਂ ਡਿੰਗ ਟੱਪਦਿਆਂ ਹੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਨੇ। ਸੋ ਉਸ ਇਤਿਹਾਸਕ ਧਰਤੀ ਦੇ ਉੱਤੇ 100 ਸਾਲ ਪੁਰਾਣਾ ਰੇਲਵੇ ਸਟੇਸ਼ਨ ਹੈ, ਮਤਲਬ 1927 ਦਾ ਬਣਿਆ ਹੋਇਆ ਉਹ ਪੁਰਾਤਨ ਤਰੀਕੇ ਦਾ ਰੇਲਵੇ ਸਟੇਸ਼ਨ ਹੈ। ਵੈਸੇ ਤਾਂ ਅਜਿਹੇ ਪੁਰਾਤਨ ਇਮਾਰਤਾਂ ਮਤਲਬ ਜੇ ਅਸੀਂ ਝਾਤ ਮਾਰੀਏ ਤਾਂ ਨਾ ਸਰਕਾਰਾਂ ਨੇ ਸੰਭਾਲੀਆਂ ਨਾ ਧਾਰਮਿਕ ਨੁਮਾਇੰਦਿਆਂ ਨੇ ਸੰਭਾਲੀਆਂ। ਅਸੀਂ ਧਾਰਮਿਕ ਸਥਾਨ ਵੀ ਆਪਣੇ ਉਹ ਇਤਿਹਾਸਕ ਸਥਾਨ ਜਿੱਥੇ ਸ਼ਹਾਦਤਾਂ ਦੀਆਂ ਇਮਾਰਤਾਂ ਲਿਖੀਆਂ ਵੀ ਨੇ, ਅਸੀਂ ਉਹ ਵੀ ਸੇਜ ਸੰਭਾਲ ਨਹੀਂ ਸਕੇ। ਸਾਡੇ ਉਹ ਕਿਲੇ ਪੁਰਾਤਨ ਉਹ ਇਤਿਹਾਸਕ ਥਾਵਾਂ ਉਹ ਵੀ ਸਾਡਾ ਸਿਸਟਮ ਸਰਕਾਰਾਂ ਪ੍ਰਸ਼ਾਸਨ ਸੰਭਾਲ ਨਹੀਂ ਸਕਿਆ
ਜੀ।
ਪਰ ਫਿਰ ਵੀ ਜਿਹੜੀ ਰਹਿੰਦੀਆਂ ਖੁੰਦੀਆਂ ਥਾਵਾਂ ਨੇ ਉਸ ਨੂੰ ਸੰਭਾਲਣ ਦੀ ਗੱਲ ਤੁਰਦੀ ਆ ਜਦ ਤਾਂ ਉਹਦੇ ਤੇ ਨਜ਼ਰ ਸਾਨੀ ਜਾਂਦੀ ਆ। ਹੁਣ ਇਹ 1927 ਦਾ ਰੇਲਵੇ ਸਟੇਸ਼ਨ ਬਣਿਆ ਹੋਇਆ, ਉਸ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਦੇ ਨਾਂ ਨਾਲ, ਵੈਸੇ ਨਵੀਨੀਕਰਨ ਕਾਹਦਾ ਜੀ, ਦੇਸ਼ ਭਰ ਦੇ ਰੇਲਵੇ ਸਟੇਸ਼ਨ ਤਾਂ ਪ੍ਰਾਈਵੇਟ ਘਰਾਣਿਆਂ ਨੂੰ ਹਵਾਈ ਅੱਡੇ ਪ੍ਰਾਈਵੇਟ ਘਰਾਣਿਆਂ ਨੂੰ ਵੇਚ ਦਿੱਤੇ ਤਾਂ ਟ੍ਰੇਨਾਂ ਤੱਕ ਵੇਚਣ ਦੀ ਕਵਾਇਦਾ। ਸੋ ਪ੍ਰਾਈਵੇਟ ਕਰਨ ਦਾ ਸਾਡੇ ਲਈ ਚੁਣੌਤੀ ਬਣ ਕੇ ਖੜਾ। ਆ ਬਿਜਲੀ ਸੋਧ ਬਿੱਲ ਪ੍ਰਾਈਵੇਟ ਕਰਨ ਦਾ ਹੀ ਹੈ, ਜਿਹਦੇ ਉੱਤੇ ਲੜਾਈ ਚੱਲ ਰਹੀ ਹੈ,
ਜੀ
ਪਾਵਰ ਕੌਮ ਵੀ ਲੜ ਰਿਹਾ ਹੈ, ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੀ ਧਰਨਿਆਂ ਤੇ ਬੈਠੀਆਂ ਨੇ। ਸੋ ਉਹ ਸਾਰੀ ਲੜਾਈ ਦੇ ਖਿਲਾਫ ਸਾਡੀ ਰਾਜਨੀਤਿਕ ਜਮਾਤ ਇਕੱਠੇ ਹੋ ਕੇ ਨਹੀਂ ਲੜਦੀ। ਪਰ ਜਦੋਂ ਹੁਣ ਇਹ ਡੇਰਾ ਬਾਬਾ ਨਾਨਕ ਦੇ ਇਸ ਰੇਲਵੇ ਸਟੇਸ਼ਨ ਦਾ ਮਸਲਾ ਆਇਆ ਤਾਂ ਕੁਝ ਉਹ ਧਿਰਾਂ ਵਿਜੇ ਜੀ ਜਿਹੜੀਆਂ ਇਤਿਹਾਸਕ ਥਾਵਾਂ ਨੂੰ ਸੰਭਾਲਣਾ ਚਾਹੁੰਦੀਆਂ ਨੇ, ਕੁਝ ਜਥੇਬੰਦੀਆਂ ਬਣੀਆਂ ਨੇ, ਕੁਝ ਸਮਾਜਿਕ ਸੰਗਠਨ ਬਣੇ ਨੇ, ਕੋਈ NGO ਬਣੀਆਂ ਨੇ, ਉਹਨਾਂ ਨੇ ਜਦੋਂ ਇਸ ਦੇ ਉੱਤੇ ਨਜ਼ਰਸਾਨੀ ਸ਼ੁਰੂ ਕੀਤੀ ਤਾਂ ਸੁਖਜਿੰਦਰ ਰੰਧਾਵਾ ਉੱਥੋਂ ਮੈਂਬਰ ਪਾਰਲੀਮੈਂਟ ਨੇ ਤੇ ਕਾਂਗਰਸ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਉਹਨਾਂ ਦੇ ਪਰਿਵਾਰ ਚੋਂ, ਖਾਸ ਕਰ ਉਹਨਾਂ ਦੇ ਪਿਤਾ ਚੋਂ, ਜਿਵੇਂ ਪੰਥਕ ਪਹਿਲੂ ਤੋਂ ਹਮੇਸ਼ਾ ਵਿਚਾਰ ਚਰਚਾ ਹੁੰਦੀ ਆਈ ਆ, ਉਸ ਤਰ੍ਹਾਂ ਉਹਨਾਂ ਦਾ ਨਾਮ ਰਿਹਾ। ਉਸੇ ਵਿਧਾ ਚ ਇਹਨਾਂ ਨੂੰ ਵੀ ਦੇਖਿਆ ਜਾਂਦਾ ਕਿ ਪੰਥਕ ਮਸਲਿਆਂ ਦੇ ਉੱਤੇ ਵੀ ਇਹ ਆਪਣੀ ਚਾਰਜੋਈ ਕਰਦੇ ਨੇ। ਸੋ ਇਸ ਪਹਿਲੂ ਤੋਂ ਕਹਿੰਦੇ ਵੀ ਇਤਿਹਾਸਕ ਸਥਾਨ ਹੈ, ਬਾਰਡਰ ਦੇ ਉੱਤੇ ਹੈ ਤੇ ਪੁਰਾਤਨ ਰੇਲਵੇ ਸਟੇਸ਼ਨ ਹੈ ਤੇ ਜੇ ਸਮਾਜਿਕ ਲੋਕ, ਸਾਡੇ ਖਿੱਤੇ ਦੇ ਲੋਕ, ਉਹ ਇਤਿਹਾਸ ਨੂੰ ਪਿਆਰ ਕਰਨ ਵਾਲੇ ਲੋਕ ਨਹੀਂ ਚਾਹੁੰਦੇ ਤਾਂ ਸਰਕਾਰ ਨੂੰ ਤੋੜਨ ਦੀ ਕਿ ਵੀ ਨਵੀਨੀਕਰਨ ਕਰਨ ਨਾਲ ਬਣਾ ਲਓ ਕੁਛ ਹੋਰ ਨਵਾਂ,
ਜੀ
ਉਲਟਾ ਇਹੋ ਜਿਹਾ ਤਾਂ ਸੰਭਾਲੋ, ਸਹਿਜੋ, ਜਿਹੜੀਆਂ ਟੀਮਾਂ ਬਣੀਆਂ ਹੁੰਦੀਆਂ ਨੇ ਇਤਿਹਾਸਕ ਥਾਵਾਂ ਨੂੰ ਸੰਭਾਲਣ ਲਈ, ਉਹਨਾਂ ਨੂੰ ਭੇਜੋ ਕਿ ਇਹਦਾ ਬਚਾਅ ਕਿਵੇਂ ਕਰਨਾ, ਢਹੇ ਨਾ ਗਿਰੇ ਨਾ। ਸੋ ਸੁਖਜਿੰਦਰ ਰੰਧਾਵਾ ਨੇ ਚਿੱਠੀ ਲਿਖੀ ਹੈ ਜੀ, ਬਕਾਇਦਾ ਤੌਰ ਤੇ ਕੇਂਦਰੀ ਰੇਲਵੇ ਮੰਤਰੀ ਨੇ ਅਸ਼ਵਨੀ ਵੈਸ਼ਨਵ, ਉਹਨਾਂ ਦੇ ਨਾਮ ਚਿੱਠੀ ਲਿਖੀ ਹੈ। ਸੋ ਹੁਣ ਇਹ ਪਹਿਲਕਦਮੀ ਸਵਾਗਤਯੋਗ ਹੈ। ਹੁਣ ਇਹਦੇ ਵਿੱਚ ਮੈਨੂੰ ਲੱਗਦਾ ਪੰਜਾਬ ਸਰਕਾਰ ਦਾ ਵੀ ਰੋਲ ਹੋਣਾ ਚਾਹੀਦਾ। ਅਗਲੀ ਵਾਰੀ ਹੁਣ ਪੰਜਾਬ ਸਰਕਾਰ ਦੀ ਬਣਦੀ ਹੈ ਕਿ ਉਹ ਪਹੁੰਚ ਕਰੇ ਜਾਂ ਸੁਖਜਿੰਦਰ ਰੰਧਾਵਾ ਬਾਕੀ ਸਾਰੇ ਮੈਂਬਰ ਪਾਰਲੀਮੈਂਟ ਨਾਲ ਲੈ ਕੇ ਮਿਲਣ। ਜੇ ਫਿਰ ਇਹ ਪ੍ਰਕਿਰਿਆ ਦਾ ਹਿੱਸਾ ਹੀ ਹੈ ਕਿ ਆਪਾਂ ਆਪਣੇ ਆਪ ਨੂੰ ਦਰੁਸਤ ਦਿਖਾਉਣਾ ਹੈ, ਜਦੋਂ ਆਉਣ ਵਾਲੇ ਸਮੇਂ ਦੇ ਵਿੱਚ ਚਰਚਾ ਆਵੇ ਕਿ ਜੀ ਇਹ ਰੇਲਵੇ ਸਟੇਸ਼ਨ ਹੁੰਦਾ ਸੀ ਉਹ ਢਾ ਦਿੱਤਾ ਗਿਆ ਕੇਂਦਰ ਵੱਲੋਂ, ਪਰ ਬਚਾਉਣ ਵਾਲਿਆਂ ਲਈ ਚਿੱਠੀ ਲਿਖਦੀ ਰੰਧਾਵਾ ਨੇ, ਜੇ ਤਾਂ ਇੰਨਾ ਕੇ ਦਰੁਸਤ ਕਰਾਉਣਾ ਫਿਰ ਤਾਂ ਥੋੜਾ ਕੰਮ ਹੋ ਗਿਆ। ਕਿਉਂਕਿ ਅੱਜ ਦੀ ਰਾਜਨੀਤੀ ਤਾਂ ਇਹੀ ਕਹਿੰਦੀ ਹੈ ਨਾ ਕਿ ਕੇਂਦਰ ਜਿੰਨਾ ਮਰਜ਼ੀ ਪੰਜਾਬ ਤੇ ਹਮਲੇ ਕਰੇ, ਸਿਆਸਤਦਾਨਾਂ ਨੇ ਚਿੱਠੀ ਲਿਖਣੀ ਹੈ, ਟਵੀਟ ਕਰਨਾ ਹੈ, ਮੀਡੀਆ ਚ ਬਿਆਨ ਦੇਣਾ ਹੈ, ਸੋਸ਼ਲ ਮੀਡੀਆ ਤੇ ਪੋਸਟ ਪਾਉਣੀ ਹੈ। ਸੋ ਜੇ ਤਾਂ ਇਸ ਕੜੀ ਚ ਖੜਨਾ ਰੰਧਾਵਾ ਸਾਹਿਬ ਨੇ, ਫਿਰ ਤਾਂ ਕੰਮ ਖਤਮ ਹੋ ਗਿਆ ਜੀ ਤੁਹਾਡਾ।
ਜੀ
ਤੇ ਜੇ ਸੱਚਮੁੱਚ ਇਸ ਮਸਲੇ ਨੂੰ ਬਚਾਉਣਾ ਤਾਂ ਕੱਲਾ ਡੇਰਾ ਬਾਬਾ ਨਾਨਕ ਦੇ ਰੇਲਵੇ ਸਟੇਸ਼ਨ ਦਾ ਮਸਲਾ ਨਹੀਂ, ਪੰਜਾਬ ਦੀ ਹੋਂਦ ਦਾ, ਪੰਜਾਬ ਦੇ ਖਿੱਤੇ ਦਾ, ਪੰਜਾਬ ਦੀ ਭਾਸ਼ਾ ਦਾ, ਇਹ ਸਾਰੇ ਮਸਲੇ ਖੜੇ ਆ। ਉਹਨਾਂ ਸਾਰੇ ਮਸਲਿਆਂ ਤੇ ਸਿਆਸਤਦਾਨਾਂ ਨੂੰ ਚੌਕਸ ਹੋ ਕੇ ਲੜਨ ਦੀ ਲੋੜ ਹੈ ਜੀ, ਤੋਂ ਸਾਡੀ ਸਿਆਸੀ ਜਮਾਤ ਭਗਾਉਣਾ।
ਦੀਪਕ ਜੀ, ਸੜਕ ਹਾਦਸਿਆਂ ਦੇ ਵਿੱਚ ਭਾਰਤ 'ਚ ਜਿੰਨੇ ਵੀ ਲੋਕਾਂ ਦੀਆਂ ਜਾਨਾਂ ਜਾਂਦੀਆਂ ਨੇ ਉਹਨਾਂ ਦੇ ਵਿੱਚੋਂ 66% ਨੌਜਵਾਨ ਨੇ ਜੀ, ਨਵੇਂ ਅੰਕੜੇ ਦੱਸ ਰਹੇ ਨੇ।
ਬਿਲਕੁਲ ਜੀ, ਇਹ ਬੜੀ ਫਿਕਰਮੰਦੀ ਵਾਲੀ ਸਥਿਤੀ ਹੈ ਕਿ ਸਾਡੇ ਇੱਥੇ ਭਾਰਤ ਦੇ ਵਿੱਚ ਹਰ ਸਾਲ ਜਿਹੜੇ ਸੜਕ ਹਾਦਸੇ ਹੁੰਦੇ ਨੇ ਉਹਨਾਂ 'ਚ ਲਗਭਗ 5 ਲੱਖ ਸੜਕ ਹਾਦਸੇ ਹਰ ਸਾਲ ਰਿਕਾਰਡ ਕੀਤੇ ਜਾ ਰਹੇ ਨੇ
ਜੀ।
ਔਰ ਇਹ ਉਸ ਦੌਰ ਦੀ ਅਸੀਂ ਗੱਲ ਕਰ ਰਹੇ ਹਾਂ ਜਿਸ ਦੌਰ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਹੁਣ ਸੜਕਾਂ ਹਾਈਟੈਕ ਬਣ ਗਈਆਂ ਜੀ, ਐਕਸਪ੍ਰੈਸ ਵੇ ਬਣ ਗਏ ਜੀ, ਭਾਰਤ ਮਾਲਾ ਪ੍ਰੋਜੈਕਟ ਤਹਿਤ ਬਣ ਗਏ ਜੀ, ਓਵਰ ਬ੍ਰਿਜ, ਅੰਡਰ ਬ੍ਰਿਜ ਬਣ ਗਏ ਜੀ, 4 ਲੇਨ, 6 ਲੇਨ, 8 ਲੇਨ ਸੜਕਾਂ ਬਣ ਗਈਆਂ ਜੀ, ਹੈ ਨਾ। ਤੇ ਉਹਦੇ ਲਈ ਗਡਕਰੀ ਹੋਰਾਂ ਦੀ ਕਾਰਗੁਜ਼ਾਰੀ ਨੂੰ ਬਾਕੀ ਭਾਜਪਾ ਦੀ ਸਰਕਾਰ ਦੇ ਮੁਕਾਬਲੇ ਵੱਖਰਿਆਂ ਰੱਖ ਕੇ ਦੇਖਿਆ ਵੀ ਜਾਂਦਾ। ਔਰ ਇਸ ਸਭ ਦੇ ਦਰਮਿਆਨ ਇਹ ਪਹਿਲੂ ਅੰਕੜਾ ਆਪਣੇ ਆਪ ਚ ਦਰੁਸਤ ਹੈ ਕਿ 5 ਲੱਖ ਦੇ ਕਰੀਬ ਸਾਲ ਚ ਭਾਰਤ ਸੜਕ ਹਾਦਸੇ ਵਾਪਰ ਰਹੇ ਨੇ, ਔਰ ਇਹਦੇ ਵਿੱਚ 1,08,000 ਤੋਂ ਵੱਧ, 1.8 ਲੱਖ ਦੇ ਕਰੀਬ ਜਾਨਾਂ ਹਰ ਸਾਲ ਜਾ ਰਹੀਆਂ ਨੇ। ਔਰ ਜਿਹੜੀਆਂ ਇਹ ਜਾਨਾਂ 1 ਲੱਖ ਤੋਂ ਵੱਧ ਜਾ ਰਹੀਆਂ ਨੇ, 66% ਜਾਨਾਂ
ਜੀ
ਨੌਜਵਾਨਾਂ ਦੀਆਂ ਨੇ। ਔਰ ਉਹ ਨੌਜਵਾਨ ਵੀ ਉਹ ਜਿਹੜੇ 15-16 ਸਾਲ ਤੋਂ ਲੈ ਕੇ 33-34 ਸਾਲ ਵਾਲੇ ਨੇ। ਔਰ ਇਹ ਅੰਕੜੇ ਖੁਦ ਨਿਤਿਨ ਗਡਕਰੀ ਹੋਰਾਂ ਨੇ ਰਾਜਸਭਾ ਚ ਰੱਖੇ ਨੇ
ਜੀ।
ਨਿਤਿਨ ਗਡਕਰੀ ਹੋਰਾਂ ਦੇ ਮੂਹਰੇ ਇੱਕ ਸਵਾਲ ਆਇਆ ਰਾਜਸਭਾ ਦੇ ਵਿੱਚ, ਕਾਂਗਰਸ ਦੇ ਸੰਸਦ ਮੈਂਬਰ ਨੇ ਜੀ, ਪ੍ਰਮੋਦ ਤਿਵਾੜੀ
ਜੀ,
ਉਹਨਾਂ ਨੇ ਸਵਾਲ ਪੁੱਛਿਆ ਕਿਤੇ ਗਡਕਰੀ ਹੋਰਾਂ ਨੂੰ ਕਿ ਕਿਹੋ ਜਿਹੀ ਸਥਿਤੀ ਹੈ ਜੀ ਹਾਦਸਿਆਂ ਦੀ। ਤੇ ਗਡਕਰੀ ਹੋਰੀ ਕਹਿੰਦੇ ਕਿ ਬਿਲਕੁਲ ਇਹ ਫਿਕਰਮੰਦੀ ਵਾਲਾ ਪਹਿਲੂ ਹੈ, ਇਹ ਅੰਕੜੇ ਉਹਨਾਂ ਨੇ ਦਿੱਤੇ ਨੇ ਜਿਹੜੇ ਮੈਂ ਤੁਹਾਡੇ ਮੂਹਰੇ ਰੱਖ ਰਿਹਾ ਕਿ 5 ਲੱਖ ਹਾਦਸੇ ਹੁੰਦੇ ਆ ਸਾਲ 'ਚ, 1.8 ਲੱਖ ਲੋਕਾਂ ਦੀ ਜਾਨ ਜਾਂਦੀ ਆ, 66% ਨੌਜਵਾਨ ਹੁੰਦੇ ਆ 18-34 ਸਾਲ, ਉਹਨਾਂ ਨੇ ਜਿਹੜੀ ਉਮਰ ਦਿੱਤੀ ਆ 18-34 ਸਾਲ। ਉਹ ਕਹਿੰਦੇ ਕਿ ਬਿਲਕੁਲ ਇਨਫਰਾਸਟ੍ਰਕਚਰ ਦੇ ਮਾਮਲੇ 'ਚ ਅਸੀਂ ਬਹੁਤ ਤਰੱਕੀ ਕਰ ਲਈ ਹੈ, ਖੁਦ ਗਡਕਰੀ ਉਹਨਾਂ ਨੇ ਗੱਲ ਦੱਸੀ ਕਿ ਉਹਦੇ ਬਾਵਜੂਦ ਵੀ ਅਸੀਂ ਹਾਦਸੇ ਨਹੀਂ ਘਟਾ ਪਾ ਰਹੇ
ਜੀ।
ਕਿ ਇਹਨਾਂ ਦੇ ਵਿੱਚ ਕਮੀ ਦੇ ਲਈ ਇਹ ਸਾਨੂੰ ਦੇਖਣਾ ਪੈਣਾ ਕਿ ਅਸੀਂ ਕਿਸ ਤਰੀਕਾ ਕਰਨ ਨਾਲ ਅੱਗੇ ਵਧੀਏ। ਵਿਜੇ ਜੀ ਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਸੜਕ ਹਾਦਸੇ ਸਭ ਤੋਂ ਵੱਡਾ ਅੱਤਵਾਦ ਹੈ ਇਸ ਮੌਕੇ, ਉਸ ਤੋਂ ਵੱਡਾ ਕੋਈ ਜਾਨਲੇਵਾ ਅੱਤਵਾਦ ਨਹੀਂ ਹੈ।
ਜੀ
ਤੇ ਇਹਦੇ ਵਿੱਚ ਜੇ ਤੁਸੀਂ ਇੱਕ ਹੋਰ ਪਹਿਲੂ ਦੇਖਣਾ ਹੋਵੇ ਤਾਂ ਇਹ ਅੰਕੜੇ ਤਾਂ ਉਹ ਨੇ 1.8 ਵਾਲੇ ਜਿਹਨਾਂ ਦੀ ਮੌਤ ਹੋ ਗਈ, ਜਿਹੜੇ ਜੀਵਨ ਭਰ ਲਈ ਇਹਨਾਂ ਹਾਦਸਿਆਂ ਚ ਅਪਾਹਜ ਹੋ ਜਾਂਦੇ ਨੇ, ਜਾਂ ਜਿਹਨਾਂ ਦੇ ਘਰ ਦੇ ਜੀ ਚਲੇ ਜਾਂਦੇ ਨੇ, ਇਕੱਲਿਆਂ ਰਹਿ ਜਾਂਦੇ ਨੇ, ਉਹਨਾਂ ਦੇ ਲਈ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈ, ਇਸ ਨੂੰ ਵੀ ਅੰਦਾਜ਼ਾ ਲਾਉਣ ਦੀ ਲੋੜ ਹੈ। ਮਤਲਬ ਉਹਨਾਂ ਦੀ ਜ਼ਿੰਦਗੀ ਲਈ ਵੀ ਇੱਕ ਬਹੁਤ ਵੱਡਾ ਪਹਿਲੂ ਹੈ। ਸੋ ਇਹਦੇ ਉੱਤੇ ਗੌਰ ਕਰਨ ਵਾਲੀ ਗੱਲ ਹੈ ਕਿ ਇਹਦੇ ਕਾਰਨ ਕੀ ਨੇ,
ਜੀ
ਕਿ ਅਜੇ ਵੀ ਕੋਈ ਜਿੰਨੀ ਕਮੀ ਰਹਿ ਜਾਂਦੀ ਹੈ ਕਿ ਮੋੜ ਸਹੀ ਨਹੀਂ ਬਣ ਪਾਉਂਦਾ, ਚੌੜਾਈ ਲੰਬਾਈ ਦਾ ਕੋਈ ਰਹਿ ਜਾਂਦਾ ਹੈ, ਬਾਅਦ ਚੋਂ ਧਰਤੀ ਦੇ ਵਿੱਚ ਲੈਵਲ ਉੱਚਾ ਨੀਵਾਂ ਹੋ ਜਾਂਦਾ ਸੜਕਾਂ ਦਾ, ਹੈ ਨਾ, ਜਾਂ ਗੱਡੀਆਂ ਉਸੇ ਸੜਕ ਦੇ ਉੱਤੇ ਸਾਈਕਲ ਵੀ ਜਾ ਰਿਹਾ, ਉਸੇ ਸੜਕ ਦੇ ਉੱਤੇ ਰੇਹੜੀ ਗੱਡਾ ਵੀ ਜਾ ਰਿਹਾ, ਉਸੇ ਸੜਕ ਤੇ ਮੋਟਰਸਾਈਕਲ ਵੀ ਜਾ ਰਿਹਾ, ਉਸੇ ਤੇ ਔੜੀ ਵੀ ਜਾ ਰਹੀ ਆ।
ਜੀ
ਸੋ ਇਹ ਵੀ ਇੱਕ ਪਹਿਲੂ ਹੈ। ਉੱਥੇ ਹੀ ਬੱਸ ਹੈ, ਉੱਥੇ ਹੀ ਟਰੱਕ ਹੈ, ਸਰੀਏ ਕਿੰਨੇ ਬਾਹਰ ਕੱਢੇ ਨੇ, ਕੋਈ ਮਸਲਾ ਨਹੀਂ, ਸਕੂਟਰ ਤੇ ਹੀ ਹੈ, ਮਤਲਬ ਛੋਟੇ ਹਾਥੀ ਜਿੰਨਾ ਸਮਾਨ ਲੱਦਿਆ, ਕੋਈ ਮਸਲਾ ਨਹੀਂ। ਕਿ ਇਹ ਵੀ ਪਹਿਲੂ ਨੇ, ਅਸੀਂ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਦੇ, ਬਹੁਤ ਪਹਿਲੂ ਨੇ। ਇਹ ਅੰਕੜਿਆਂ ਦਾ ਕੰਮ ਸਿਰਫ ਇੰਨਾ ਨਹੀਂ ਹੈਗਾ ਕਿ ਰਾਜ ਸਭਾ ਚ ਸਵਾਲ ਆਇਆ ਤੇ ਮੰਤਰੀ ਸਾਹਿਬ ਨੇ ਜਵਾਬ ਦਿੱਤਾ, ਜ਼ਿੰਮੇਵਾਰੀ ਖਤਮ। ਸਰਕਾਰ ਦੀ ਜ਼ਿੰਮੇਵਾਰੀ ਸੂਬਿਆਂ ਨਾਲ ਮਿਲ ਕੇ ਇਹਦੇ ਤੇ ਕੰਮ ਕਰਨ ਦੀ ਵੀ ਹੈ ਕਿ ਹਾਦਸੇ ਘਟਾਏ ਜਾਣ। ਉਹਦੇ ਤੇ ਕੋਈ ਕੰਮ ਹੁੰਦਾ ਨਹੀਂ, ਉਹਦਾ ਜਿਹੜਾ ਸਵਾਲ ਆਉਂਦਾ ਉਹਦਾ ਜਵਾਬ ਮਿਲ ਜਾਂਦਾ, ਗੱਲ ਖਤਮ।
ਦੀਪਕ ਜੀ, ਪੰਜਾਬ 'ਚ ਮੌਸਮ ਕਿਹੋ ਜਿਹਾ?
ਠੰਡ ਹੋ ਗਈ ਹੈ ਜੀ, ਪੋਹ ਦਾ ਮਹੀਨਾ, ਸਭਾ ਦੇ ਦਿਨ ਸ਼ੁਰੂ ਹੋ ਰਹੇ ਨੇ, ਤੇ ਇਹਨਾਂ ਦਿਨਾਂ ਦੇ ਵਿੱਚ ਤਾਂ ਠੰਡ ਅਕਸਰ ਦਸਤਕ ਦਿੰਦੀ ਹੈ। ਸੋ ਸਵੇਰੇ ਸ਼ਾਮ ਕਾਫੀ ਧੁੰਦ ਪੈਣ ਲੱਗੀ ਹੈ, ਤੇ ਦਿਨ ਦੇ ਵਿੱਚ ਵੀ ਪਿਛਲੇ 2 ਦਿਨਾਂ ਤੋਂ ਸੂਰਜ ਮੱਧਮ ਮੱਧਮ ਨਿਕਲ ਰਿਹਾ, ਠੰਡ ਨੇ ਆਪਣਾ ਪਸਾਰਾ ਸ਼ੁਰੂ ਕਰ ਦਿੱਤਾ ਜੀ।
ਦੀਪਕ ਜੀ, ਮੈਂ ਨਾ ਇੱਕ ਤੁਹਾਡੇ ਵਾਸਤੇ ਇੱਕ ਸੁਨੇਹਾ ਸਾਂਝਾ ਕਰਨਾ ਚਾਹੁੰਦਾ, ਸਾਡੇ ਸੁਣਨ ਵਾਲੇ ਜਿਵੇਂ ਵਟਸਐਪ 'ਤੇ ਮੈਸੇਜ ਭੇਜਦੇ ਨੇ। ਇਹ ਮੈਸੇਜ ਹੈ ਗੁਰਮੀਤ ਸਿੰਘ ਅਤੇ ਨਵਤੇਜ ਟਿਵਾਣਾ ਜੀ ਵੱਲੋਂ। ਇਹਨਾਂ ਨੇ ਕਾਫੀ ਲੰਬਾ ਮੈਸੇਜ, ਤੁਹਾਡਾ ਧੰਨਵਾਦ ਕਰਦੇ ਹੋਏ ਇਹਨਾਂ ਲਿਖਿਆ। ਉਹਨੇ ਕਹਿੰਦੇ ਵੀ ਅਸੀਂ ਅਪਰੀਸ਼ੀਏਟ ਕਰਦੇ ਹਾਂ ਦੀਪਕ ਜੀ ਜਿਸ ਹਿਸਾਬ ਦੇ ਨਾਲ ਖਬਰਾਂ ਨੂੰ ਐਕਸਪਲੇਨ ਕਰਦੇ ਨੇ। ਕਹਿੰਦੇ ਬਹੁਤ ਠਰੰਮੇ ਦੇ ਨਾਲ ਸਾਰੀ ਗੱਲ ਨੂੰ ਬਿਲਕੁਲ ਬੇਸਿਕ ਤੋਂ ਗੱਲ ਸ਼ੁਰੂ ਕਰਕੇ ਹੌਲੀ ਹੌਲੀ ਫਿਰ ਪੂਰੀ ਤਸਵੀਰ ਸਾਹਮਣੇ ਉਹ ਵਾਹ ਦਿੰਦੇ ਨੇ, ਖਿੱਚ ਦਿੰਦੇ ਨੇ, ਕਹਿੰਦੇ ਤਾਂ ਕਿ ਕਲੀਅਰਲੀ ਸਾਰੀ ਗੱਲ ਸਮਝ ਆ ਜਾਂਦੀ ਹੈ। ਫਿਰ ਉਹਨੇ ਅੱਗੇ ਇੱਕ ਮਿਸਾਲ ਦਿੱਤੀ ਆ, ਕਹਿੰਦੇ ਉਹਨਾਂ ਦਾ ਸਟਾਈਲ ਇਹੋ ਜਿਹਾ ਜਿਵੇਂ ਦੁੱਧ ਦਹੀਂ ਦੇ ਵਿੱਚ ਤਬਦੀਲ ਹੁੰਦਾ, ਫਿਰ ਉਹਨੂੰ ਉਹਦੇ ਵਿੱਚੋਂ ਮੱਖਣ ਰਿੜ ਕੇ ਕੱਢ ਲਿਆ ਜਾਂਦਾ, ਸਾਰਾ ਕੁਝ ਬੜਾ ਸਮੂਥ, ਕਲੀਅਰ ਅਤੇ ਈਜ਼ੀ ਹੁੰਦਾ ਸਮਝਣਾ। ਸੋ ਤੁਹਾਡਾ ਧੰਨਵਾਦ ਕਰ ਰਹੇ ਨੇ ਗੁਰਮੀਤ ਸਿੰਘ ਅਤੇ ਨਵਤੇਜ ਟਿਵਾਣਾ ਜੀ, ਉਹਨਾਂ ਨੇ ਇਹ ਸੁਨੇਹਾ ਭੇਜਿਆ।
ਬਿਲਕੁਲ ਜੀ, ਮੈਂ ਆਪਣੇ ਦੋਵੇਂ ਵੱਡੇ ਭਰਾਵਾਂ ਦਾ ਧੰਨਵਾਦ ਕਰਦਾ ਜਿਹੜੇ ਇੰਨੇ ਅਜ਼ੀਜ਼ ਪਣ ਨਾਲ, ਮਤਲਬ ਇੰਨੇ ਮੋਹ ਨਾਲ ਤੇ ਉਦਾਹਰਣ ਦੇ ਕੇ ਦਿੰਦੇ ਨੇ। ਇਹ ਇਹ ਸਾਡੀ ਤਾਕਤ ਇਹੀ ਹੈ ਜੀ, ਸਰੋਤੇ ਹੀ ਸਾਡੀ ਤਾਕਤ ਨੇ, ਤੇ ਜੇ ਅਸੀਂ ਸਰੋਤਿਆਂ ਤੱਕ ਅੱਪੜ ਰਹੇ ਹਾਂ ਤਾਂ ਸਾਡਾ ਵਿਜੇ ਜੀ ਖਬਰਾਂ ਕਰਨਾ ਸਾਰਥਕ ਹੈ, ਤੇ ਅਸੀਂ ਪੰਜਾਬ ਦੇ ਪੁੱਤ ਬਣ ਕੇ ਖਬਰਾਂ ਕਰ ਰਹੇ ਹਾਂ, ਇਸ ਮਿੱਟੀ ਦੇ ਪੁੱਤ ਬਣ ਕੇ ਖਬਰਾਂ ਕਰ ਰਹੇ। ਔਰ ਮੇਰਾ ਇਕੱਲਾ ਨਹੀਂ, ਇਹਦੇ ਵਿੱਚ ਵਿਜੇ ਜੀ ਦਾ ਬਰਾਬਰ ਯੋਗਦਾਨ ਹੈ, ਜਦੋਂ ਉਹ ਕਮਾਨ ਖਿੱਚਦੇ ਨੇ ਤਾਂ ਹੀ ਤੀਰ ਚੱਲਦਾ।
ਨਹੀਂ ਨਹੀਂ ਮਿਹਰਬਾਨੀ ਜੀ, ਨਹੀਂ ਆਪਾਂ ਸਾਰੇ ਇੱਕੋ ਟੀਮ ਦੇ ਮੈਂਬਰ ਹਾਂ, ਪਰ ਜਿਹੜਾ ਇਹ ਸੈਗਮੈਂਟ ਆ ਇਹਦੇ ਵਿੱਚ ਤਾਂ ਇਹ ਗੱਲ ਕਹਿਣ ਦੇ ਵਿੱਚ ਮੈਨੂੰ ਕੋਈ ਦੋ ਰਾਵਾਂ ਨਹੀਂ ਕਿ ਤੁਹਾਡੇ ਤੋਂ ਸਿੱਖਣ ਨੂੰ ਮਿਲਦਾ, ਜਿਹੜਾ ਇਹ ਅੱਧੇ ਘੰਟੇ ਦਾ ਆਪਾਂ ਸਮਾਂ ਬਿਤਾਉਂਦੇ ਹਾਂ ਤੁਹਾਡੇ ਤੋਂ ਅਤੇ ਨਾਲ ਸੁਣਨ ਵਾਲਿਆਂ ਤੋਂ ਵੀ। ਇਹੋ ਹੀ ਹੈ ਨਾ, ਇੱਕ ਦੂਜੇ ਤੋਂ ਇਹ ਪਰਸਪਰ ਸਿੱਖਣ ਵਾਲੀ ਗੱਲ ਆ, ਕਿਉਂਕਿ ਸਾਰਾ ਕੁਛ ਤੇ ਸਾਰੇ ਹੀ ਜਾਣ ਸਕਦੇ ਨੇ, ਇੱਕ ਬੰਦੇ ਨੂੰ ਸਾਰਾ ਕੁਝ ਪਤਾ ਨਹੀਂ ਹੋ ਸਕਦਾ।
ਨਹੀਂ ਪਤਾ, ਆਪਾਂ ਸਾਰੇ ਸਿੱਖ ਰਹੇ ਹਾਂ ਜੀ।
ਜੀ ਜੀ ਜੀ
ਬਿਲਕੁਲ
ਦੀਪਕ ਜੀ, ਬਹੁਤ ਧੰਨਵਾਦ।
ਸਿੱਖਦੇ ਰਹਿਣਾ ਹੀ, ਬਹਿੰਦੇ ਪਾਣੀ ਦਾ ਹੀ ਅਰਥ ਹੁੰਦਾ, ਰੁਕੇ ਪਾਣੀ ਦਾ।
ਹਾਂ ਬਸ, ਬਿਲਕੁਲ ਸਹੀ ਗੱਲ ਹੈ ਜੀ। ਦੀਪਕ ਜੀ ਬਹੁਤ ਬਹੁਤ ਧੰਨਵਾਦ, ਕੱਲ ਨੂੰ ਫੇਰ ਗੱਲ ਕਰਦੇ ਹਾਂ।
ਬਹੁਤ ਧੰਨਵਾਦ,
ਸਤਿ ਸ਼੍ਰੀ ਅਕਾਲ,
ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਤੇ ਸਾਰੇ ਸਰੋਤਿਆਂ ਦਾ, ਇੱਕ ਵਾਰ ਫੇਰ ਉਹ ਸੁਨੇਹਾ ਦੇਣ ਲਈ ਮੇਰੇ ਭਰਾਵਾਂ ਦਾ ਫੇਰ ਇੱਕ ਵਾਰ ਧੰਨਵਾਦ, ਸਤਿ ਸ਼੍ਰੀ ਅਕਾਲ
ਜੀ, ਬਹੁਤ ਸ਼ੁਕਰੀਆ, ਥੈਂਕ ਯੂ।